ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੁਣ ਹੋ ਸਕੇਗੀ? ਪਿਛਲੇ ਦਿਨਾਂ ਤੋਂ ਇਸ ਮਾਮਲੇ 'ਤੇ ਕਾਫੀ ਗੱਲਬਾਤ ਹੋਈ ਆ, ਹੁਣ ਕਹਾਣੀ ਕਿੱਥੇ ਖੜੀ ਹੈ ਜੀ?
ਬਿਲਕੁਲ ਜੀ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚਿਰਾਂ ਤੋਂ ਤੁਰਿਆ ਆ ਰਿਹਾ ਹੈ ਤੇ ਜੇਕਰ ਇਸ ਤੁਰੇ ਮਾਮਲੇ ਨੂੰ ਦੇਖੀ ਤਾਂ ਕਿਸੇ ਸਮੇਂ ਤਾਂ ਇਹ ਵੀ ਸੀਗਾ ਕਿ ਬਾਦਲ ਭਾਈਵਾਲ ਸੀ ਕੇਂਦਰ ਦੇ ਵਿੱਚ, ਉਸ ਸਮੇਂ ਵੀ ਇਹਦੇ ਉੱਤੇ ਉਹਨਾਂ ਨੇ ਚਾਰਜੋਈ ਨਹੀਂ ਕੀਤੀ, ਪਰ ਸਮੇਂ ਸਮੇਂ ਕਈ ਪੰਥਕ ਧਿਰਾਂ, ਪੰਥਕ ਸ਼ਖਸੀਅਤਾਂ ਇਸ ਮੁੱਦੇ ਤੇ ਲੈ ਕੇ ਆਵਾਜ਼ ਚੁੱਕਦੀਆਂ ਰਹੀਆਂ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਵੀ, ਸੰਵਿਧਾਨਕ ਤਹਿਤ ਵੀ ਇਹ ਧੱਕਾ ਵਧੀਕੀ ਹੈ ਕਿ ਵੀ ਜਿਹੜੇ ਬੰਦੇ ਨੂੰ ਜੋ ਸਜ਼ਾ ਮਿਲੀ ਜੋ ਪੂਰੀ ਕਰ ਲਈ ਤਾਂ ਰਿਹਾਈ ਕਿਉਂ ਨਹੀਂ। ਪਰ ਪਿਛਲੇ ਦਿਨਾਂ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਨੇ ਵੀ ਇੱਕ ਪਹਿਲਕਦਮੀ ਕੀਤੀ ਕਿ ਜੀ ਚਲੋ ਜੀ ਅਸੀਂ ਦਸ ਸਖ਼ਤ ਮੁਹਿੰਮ ਸ਼ੁਰੂ ਕਰਦੇ ਹਾਂ, ਅਸੀਂ ਦਿੱਲੀ ਤੱਕ ਪਹੁੰਚ ਅਪਰੋਚ ਕਰਾਂਗੇ। ਚੰਡੀਗੜ੍ਹ ਦੀਆਂ ਬਰੂਹਾਂ ਤੇ ਮੋਹਾਲੀ 'ਚ ਇੱਕ ਧਰਨਾ ਵੀ ਸ਼ੁਰੂ ਹੋਇਆ, ਪਰ ਉਹ ਕਿਸੇ ਸਮੇਂ ਸ਼ੁਰੂ ਜੋਸ਼ ਫੜ ਰਿਹਾ ਸੀ, ਬਾਅਦ 'ਚ ਹੌਲੀ ਹੌਲੀ ਮੱਠਾ ਪੈਂਦਾ ਪੈਂਦਾ ਮੱਧਮ ਹੋ ਗਿਆ। ਹੁਣ ਕਦੇ ਕਦੇ ਇਕੱਠ ਹੁੰਦਾ ਹੈ ਅਤੇ ਉਹਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੀ ਨਾਲ ਆਉਂਦੀਆਂ ਅਤੇ ਇੱਕ ਦਿਨ ਦੀ ਚਰਚਾ ਕਰਕੇ ਉਹ ਚਲੇ ਜਾਂਦੇ ਨੇ, ਉਹ ਲੜਾਈ ਉਵੇਂ ਨਹੀਂ ਹੈ ਕਿਤੇ। ਪਰ ਆਪਾਂ ਅੱਜ ਜੇਕਰ ਇਹ ਸਵਾਲ ਲੈ ਕੇ ਬੈਠੇ ਹਾਂ ਤਾਂ ਉਹਦਾ ਕੋਈ ਮਾਇਨਾ ਹੈ
ਜੀ?
ਲੰਘੇ 2-3 ਦਿਨ ਪਹਿਲਾਂ ਨਵਾਂ ਅਕਾਲੀ ਦਲ ਹੋਂਦ 'ਚ ਆਉਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਕਹਿੰਦੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਪੰਥਕ ਮਸਲਿਆਂ ਨੂੰ ਲੈ ਕੇ, ਸਿੱਖ ਮਸਲਿਆਂ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਤੱਕ ਜਾਵਾਂਗੇ, ਅਸੀਂ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਂਗੇ ਨਾ ਮੁੱਦਿਆਂ 'ਤੇ।
ਜੀ
ਬਿਲਕੁਲ ਠੀਕ ਹੈ ਜੀ, ਸਿਆਸੀ ਤੌਰ ਦੇ ਉੱਤੇ ਜੇ ਤੁਸੀਂ ਆਪਣੇ ਪੰਜਾਬ 'ਚ ਪੈਰ ਜਮਾਉਣੇ ਆ ਤਾਂ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੋਗੇ, ਇਹ ਤਰੀਕਾਕਾਰ, ਰਾਜਨੀਤਿਕ ਤਰੀਕਾਕਾਰ ਮੰਨਿਆ ਜਾ ਸਕਦਾ। ਪਰ ਮੈਂ ਇਸ ਨੂੰ ਇੱਕ ਹੋਰ ਕੜੀ ਵਜੋਂ ਦੇਖ ਰਿਹਾ। ਉਹਨਾਂ ਦੇ ਇਸ ਬਿਆਨ ਤੋਂ ਬਾਅਦ 2 ਦਿਨ ਬਾਅਦ ਰਵਨੀਤ ਬਿੱਟੂ ਦਾ ਇਹ ਬਿਆਨ ਸਾਹਮਣੇ ਆ ਰਿਹਾ ਹੈ ਕਿ ਉਹ ਕਹਿੰਦੇ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਸਾਡੇ ਪਰਿਵਾਰ ਨੇ ਬੈਠ ਕੇ ਫੈਸਲਾ ਕੀਤਾ, ਅਸੀਂ ਵਿਰੋਧ ਨਹੀਂ ਕਰਾਂਗੇ। ਸਭ ਤੋਂ ਵੱਧ ਰਵਨੀਤ ਬਿੱਟੂ ਰੌਲਾ ਪਾਉਂਦੇ ਸੀ
ਜੀ,
ਖਾਸ ਕਰਕੇ ਰਾਜੋਣ ਵਾਲੇ ਦੇ ਮਾਮਲੇ 'ਚ ਤਾਂ ਗੱਲ ਤੁਰ ਪਈ ਸੀ ਕਿ ਠੀਕ ਹੈ ਜੀ, ਉਹ ਸਾਰੀ ਪ੍ਰਕਿਰਿਆ ਨੇੜੇ ਲੱਗ ਗਈ ਸੀ ਜਦੋਂ ਮਤਲਬ ਕਿ ਖਾਸ ਦਿਨ ਦੇ ਉੱਤੇ ਐਲਾਨ ਹੋਣਾ ਸੀ ਸਾਰਾ ਕੁਛ, ਫਿਰ ਅਚਾਨਕ ਉਹ ਕਿਉਂ ਪਿੱਛੇ ਹੋਇਆ, ਇਹ ਸਾਰਿਆਂ ਦੀ ਚਰਚਾ 'ਚ। ਤੇ ਹੁਣ ਰਵਨੀਤ ਬਿੱਟੂ ਨੇ ਜੇ ਗੱਲ ਕਹੀ ਹੈ, ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਿਹੜੇ ਪਰਿਵਾਰ ਦੀ ਗੱਲ ਕਰਦੇ ਆ, ਜਿਹੜਾ ਪੌਣਾ ਪਰਿਵਾਰ ਉਹਨਾਂ ਦਾ ਕਾਂਗਰਸ ਤੁਰਿਆ ਫਿਰਦਾ ਉਹਦਾ ਵੀ ਨਾਲ ਮਿਲਾ ਕੇ ਗੱਲ ਕਰ ਰਹੇ ਨੇ ਕਿ ਇਕੱਲੇ ਉਹਦੀ ਜਿਹੜੇ ਬੀਜੇਪੀ 'ਚ ਉਹ ਗਏ ਨੇ ਜਾਂ ਉਹਨਾਂ ਦਾ ਪਰਿਵਾਰ ਉੱਧਰ
ਜੀ,
ਪਤਨੀ ਬੱਚੇ ਉਹਨਾਂ ਦੀ ਗੱਲ ਕਰ ਰਹੇ ਨੇ, ਜਾਂ ਉਹ ਆਪਣੇ ਬੀਜੇਪੀ ਪਰਿਵਾਰ ਦੀ ਗੱਲ ਕਰਦੇ ਨੇ, ਜਾਂ ਉਹ ਆਪਣੇ ਰਾਜਨੀਤਿਕ ਹੋਰ ਸਾਥੀਆਂ ਦੀ ਗੱਲ ਕਰਦੇ ਨੇ, ਕਿਸ ਨੁਕਤੇ ਤੋਂ ਗੱਲ ਕੀਤੀ। ਹਾਂ, ਉਹਨਾਂ ਨੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮੈਂ ਵਿਰੋਧ ਕਿਹੜੇ ਕਿਹੜੇ ਸਿੱਖ ਕੈਦੀਆਂ ਦਾ ਨਹੀਂ ਕਰੂੰਗਾ, ਜਿਹੜੇ ਬਿਆਨ ਸਿੰਘ ਦੇ ਕਤਲ ਮਾਮਲੇ 'ਚ ਉਹਨਾਂ ਦਾ ਕਰਨਾ ਕਿ ਨਹੀਂ ਕਰਨਾ, ਇਹ ਵੀ ਅਜੇ ਦੱਸਿਆ ਨਹੀਂ ਉਹਨਾਂ ਨੇ
ਜੀ।
ਪਰ ਕਿਤੇ ਨਾ ਕਿਤੇ ਉਹਨਾਂ ਦੀ ਇਹ ਗੱਲ ਤੋਂ ਭਾਵ ਇਹ ਹੈ ਕਿ ਜੇ ਬੀਜੇਪੀ ਇਹ ਫੈਸਲਾ ਲੈਂਦੀ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਕੀ ਉਹਨਾਂ ਤੋਂ ਇਹ ਗੱਲ ਕਹਾਈ ਗਈ ਕਿ ਇਸ ਨੂੰ ਇਸ ਕੜੀ ਵਜੋਂ ਦੇਖਿਆ ਜਾਵੇ ਕਿ ਉੱਧਰ ਗਿਆਨੀ ਹਰਪ੍ਰੀਤ ਸਿੰਘ ਗੱਲ ਕਰਦੇ ਨੇ ਕਿ ਅਸੀਂ ਜਾਵਾਂਗੇ, ਉੱਧਰੋਂ ਇਹ ਬਿਆਨ ਆ ਰਿਹਾ ਕਿ ਸਾਨੂੰ ਇਤਰਾਜ਼ ਨਹੀਂ ਕਿ ਗੱਲ ਉੱਧਰ ਨੂੰ ਤੁਰੀ ਆ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ ਉੱਤੇ ਆਮ ਆਦਮੀ ਪਾਰਟੀ ਕੇਜਰੀਵਾਲ ਘਿਰਦੇ ਰਹੇ ਨੇ ਵੀ ਕਿ ਦਿੱਲੀ 'ਚ ਇਹਨਾਂ ਦੀ ਸਰਕਾਰ ਸੀ, ਜੇਕਰ ਇੱਕ ਸਹੀ ਪਾ ਦਿੰਦੇ ਤਾਂ ਉਹਦੀ ਰਿਹਾਈ ਹੋ ਜਾਣੀ ਸੀ, ਉਹ ਤਾਂ ਵੈਸੇ ਹੀ ਮਾਨਸਿਕ ਤੌਰ 'ਤੇ ਪਰੇਸ਼ਾਨੀ ਚੋਂ ਲੰਘ ਰਿਹਾ
ਜੀ,
ਤੇ ਹੁਣ ਉੱਥੇ ਤਾਂ ਬੀਜੇਪੀ ਦੀ ਸਰਕਾਰ ਹੈ, ਫਿਰ ਹੁਣ ਸਹੀ ਪਾਉਣ 'ਚ ਦੇਰੀ ਕਾਹਦੀ ਹੈ ਜੀ? ਫਿਰ ਕੀ ਹੁਣ ਸਹੀ ਪਊਗੀ? ਕੀ ਇਕੱਲੇ ਉਹਦੀ ਹੋ ਕੇ ਉਹ ਬਾਕੀ ਜਿਹੜੀਆਂ ਜ਼ਿਲ੍ਹਾ 'ਚ ਯੂਪੀ 'ਚ ਬੰਦ ਨੇ ਕੁਝ, ਉਹਨਾਂ ਦੀ ਵੀ ਰਿਹਾਈ ਹੋਣ ਜਾ ਰਹੀ ਹੈ? ਕੀ ਜਿਹੜੀ ਆਪਾਂ ਪਿਛਲੇ 2 ਕੁ ਦਿਨ ਵੀ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਔਰ ਜੱਟ ਕਿਸਾਨੀ ਨੂੰ ਲੈ ਕੇ ਬੀਜੇਪੀ ਨੇ ਆਪਣਾ ਤਰੀਕਾਕਾਰ ਬਦਲਿਆ, ਵੀ ਉਹ ਤੋਂ ਅਗਲਾ ਨੁਕਤਾ ਹੁਣ ਸਾਹਮਣੇ ਆ ਗਿਆ? ਜਿਹੜੀ ਬੀਜੇਪੀ ਪੰਜਾਬ 'ਚ ਇਕੱਲਿਆਂ ਆਪਣੇ ਦਮ 'ਤੇ ਲੜਨ ਦੀ ਤਿਆਰੀ ਕਰ ਰਹੀ ਹੈ, ਜਾਂ ਉਹ ਹੀ ਦੇਖ ਰਹੀ ਹੈ ਕਿ ਜੇ ਕਿਸੇ ਨੂੰ ਲੈਣਾ ਹੈ ਨਵੇਂ ਦਲ 'ਚੋਂ ਜਾਂ ਪੁਰਾਣੇ ਦਲ 'ਚੋਂ, ਕਿਹਨੂੰ ਲੈਣਾ? ਕੀ ਉਹ ਸਟ੍ਰੈਟਜੀ ਵਜੋਂ ਅੱਗੇ ਵਧਿਆ ਜਾ ਰਿਹਾ ਕਿ ਇਸ ਤਰੀਕਾ, ਜਦੋਂ ਕਿ ਪੰਜਾਬ ਦੇ ਵਿੱਚ ਇੱਕ ਚਰਚਾ ਬਹੁਤ ਗੰਭੀਰਤਾ ਨਾਲ ਕਈ ਸੁਹਿਰਦ ਲੋਕਾਂ ਨੇ, ਹੋਰ ਨੁਕਤੇ ਤੋਂ ਸਿੱਖ ਵਿਦਵਾਨਾਂ ਨੇ ਇਸ ਨੁਕਤੇ ਤੋਂ ਵੀ ਤੋਰੀ ਹੈ ਕਿ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਬੀਜੇਪੀ ਖੁਦ ਹੀ ਇਸ ਮੁੱਦੇ ਨੂੰ ਹੁਣ ਕੇਂਦਰ 'ਚ ਲਿਆ ਰਹੀ ਹੈ ਲਗਾਤਾਰ ਲਟਕਾ ਕੇ, ਜਦੋਂ ਕਿ ਸੰਵਿਧਾਨਕ ਤੌਰ 'ਤੇ, ਕਾਨੂੰਨੀ ਤੌਰ 'ਤੇ ਜਦੋਂ ਜਦੋਂ ਜਿਹਦਾ ਸਜ਼ਾ ਪੂਰੀ ਹੁੰਦੀ ਉਹ ਰਿਹਾ ਹੋ ਜਾਂਦਾ ਤਾਂ ਮੁੱਦਾ ਹੀ ਨਾ ਹੁੰਦਾ ਹੈ
ਜੀ,
ਕਿ ਉਸ ਨੂੰ ਲਟਕਾਉਂਦਿਆਂ ਲਟਕਾਉਂਦਿਆਂ ਇਸ ਸਥਿਤੀ 'ਚ ਲਿਆਏ ਕਿ ਸਿੱਖੀ ਦਾ ਕੇਂਦਰ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਬਣ ਗਈ, ਤੇ ਕਹਿੰਦੇ ਇਹਨੂੰ ਪੀਕ 'ਤੇ ਲਿਜਾ ਕੇ ਬੀਜੇਪੀ ਕਰੂਗੀ ਜੀ ਲਓ ਜੀ ਅਸੀਂ ਆਹ ਮਸਲਾ ਹੱਲ ਕਰਤਾ। ਮਤਲਬ ਉਹ ਕਹਿੰਦੇ ਕਿ ਇਹ ਧਿਆਨ ਰੱਖਿਓ ਕਿਤੇ ਇਹਨਾਂ ਲਈ ਇਹ ਨਾ ਹੋਵੇ ਕਿ MSP ਦਾ ਮੁੱਦਾ ਕੀ ਉਹ ਪੰਜਾਬ ਦਾ ਮੁੱਦਾ ਸਿੱਖੀ ਦਾ ਮੁੱਦਾ ਨਹੀਂ ਹੈ, ਕੀ ਪੰਜਾਬ ਦੀ ਰਾਜਧਾਨੀ ਸਿੱਖੀ ਦਾ ਪੰਜਾਬ ਦਾ ਮੁੱਦਾ ਨਹੀਂ ਹੈ, ਕੀ ਪਾਣੀਆਂ ਦਾ ਮੁੱਦਾ ਪੰਜਾਬ ਦਾ ਮੁੱਦਾ ਨਹੀਂ ਹੈ, ਕੀ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਵਾਲਾ ਮਸਲਾ ਪੰਜਾਬ ਦਾ ਮੁੱਦਾ ਨਹੀਂ ਹੈ? ਕੇਂਦਰਾਂ ਨਾਲ ਪਾਣੀਆਂ ਤੋਂ ਲੈ ਕੇ ਫੰਡਾਂ ਦੇ ਮਾਮਲੇ 'ਚ ਹੋ ਰਿਹਾ ਧੱਕਾ ਵਧੀਕੀ, ਇਹ ਪੰਜਾਬ ਦਾ ਸਿੱਖੀ ਦਾ ਮਸਲਾ ਨਹੀਂ ਹੈ? ਕਹਿੰਦੇ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਕਿਤੇ ਇੱਕ ਮੁੱਦੇ ਤੇ ਕੇਂਦਰਿਤ ਕਰਕੇ ਬਾਕੀ ਸਾਰੇ ਮੁੱਦੇ ਦਰਕਿਨਾਰ ਨਾ ਕਰ ਦਿੱਤੇ ਜਾਣ, ਇਹਦੇ ਉੱਤੇ ਵੀ ਧਿਆਨ ਰੱਖਣ ਦੀ ਲੋੜ ਹੈ।
ਜੀ
ਪਰ ਬੀਜੇਪੀ ਜੇਕਰ ਹੁਣ ਇਸ ਨੀਤੀ 'ਚ ਆ ਰਹੀ ਹੈ ਤਾਂ ਬਿੱਟੂ ਦਾ ਤੇ ਉਹ ਤੋਂ ਪਹਿਲਾਂ ਗਿਆਨੀ ਹਰਪ ਸਿੰਘ ਦਾ ਬੋਲ, ਇਸ ਨੂੰ ਇਸ ਕੜੀ ਵਜੋਂ ਵੀ ਦੇਖਿਆ ਜਾ ਸਕਦਾ ਕਿ ਉੱਧਰ ਨੂੰ ਵੱਧ ਸਕਦੀ ਆ। ਠੀਕ ਹੈ, ਵੋਟ ਲੈਣ ਲਈ ਸਿਆਸਤ ਕੋਈ ਵੀ ਕਰਦੇ ਨੇ, ਜੇ ਇਸ ਚੱਕਰ 'ਚ ਵੀ ਕੁਝ ਮਸਲੇ ਹੱਲ ਹੁੰਦੇ ਨੇ ਤਾਂ ਉਹ ਸਵਾਗਤ ਹੋਣਾ ਚਾਹੀਦਾ। ਵੋਟਾਂ ਦਾ ਫੈਸਲਾ ਤਾਂ ਲੋਕਾਂ ਨੇ ਆਪ ਕਰਨਾ ਜੀ, ਕਿਹਨੂੰ ਪਾਉਣਾ ਕਿਹਨੂੰ ਨਹੀਂ।
ਜੀ
ਪਰ ਇਹ ਰਣਨੀਤੀ ਚਰਚਾ ਇਸ ਲਈ ਤੁਰੀ ਹੈ ਕਿ ਬੋਲਾਂ ਦੇ ਅਰਥ ਨਿਕਲ ਰਹੇ ਨੇ ਕਿ ਆਉਂਦੇ ਦਿਨਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਵੀ ਹੋ ਸਕਦੀ।
ਤੇ ਦੀਪਕ ਜੀ, ਕਾਂਗਰਸ ਨੇ ਸੰਸਦ ਦੇ ਵਿੱਚ SGPC ਦੀ ਚੋਣ ਮੰਗੀ ਆ।
ਕਾਂਗਰਸ ਪਾਰਟੀ ਸਿੱਧਿਆਂ ਰੂਪ 'ਚ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜਦੀ, ਨਾ ਲੜ ਸਕਦੀ ਹੈ, ਹੈ ਨਾ? ਮਤਲਬ ਪ੍ਰਮਾਣਿਕ ਤੌਰ ਤੇ ਉੱਤੇ, ਮਤਲਬ ਅਧਿਕਾਰਿਕ ਤੌਰ ਤੇ ਤਾਂ ਕੋਈ ਉਹਨੂੰ ਬੈਨ ਨਹੀਂ ਆ ਗਿਆ, ਜੇ ਆਪਾਂ ਕਾਨੂੰਨੀ ਪ੍ਰਕਿਰਿਆ ਤਾਂ ਦੇਖੀਏ
ਜੀ
ਕਿ ਠੀਕ ਹੈ ਵੀ ਜਿਹੜੀ ਧਿਰ ਚਾਹਵੇ, ਪਰ ਇੱਕ ਸੰਵਿਧਾਨਕ ਤੋਂ ਪਰਾਂ ਹੋ ਕੇ ਕੋਈ ਇਖਲਾਕੀ ਵੀ ਹੁੰਦਾ ਤੇ ਕਾਂਗਰਸ ਜਿਹੋ ਜਿਹੇ ਮਤਲਬ ਕਿ ਖੂਨ ਨਾਲ ਉਹਦੇ ਹੱਥ ਰੰਗੇ ਰਹੇ, ਉਹ ਤੋਂ ਬਾਅਦ ਤਾਂ ਬਿਲਕੁਲ ਹੀ ਭੁੱਲ ਜਾਵੇ ਹੈ। ਤੇ ਪਰ ਉਹ ਤੋਂ ਬਿਨਾਂ ਵੀ ਮਤਲਬ ਜੇ ਆਪਾਂ ਦੇਖੀਏ ਤਾਂ ਜਿਹੜੀਆਂ ਧਿਰਾਂ ਸਿੱਧੀ ਪੰਥਕ ਸਿਆਸਤ ਨਹੀਂ ਕਰਦੀਆਂ, ਹੈ ਨਾ, ਉਹ ਇਹ ਤੋਂ ਕਿਨਾਰਾ ਕਰਕੇ ਚੱਲਦੀ। ਪਰ SGPC ਚੋਣਾਂ ਦੀ ਮੰਗ ਜੇ ਸੰਸਦ ਦੇ ਵਿੱਚ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਕਰ ਰਿਹਾ ਤਾਂ ਇਹਦਾ ਮਤਲਬ ਜਿਹੜੀਆਂ ਧਿਰਾਂ ਨੂੰ ਇਹਦੀ ਚਾਰਜੋਈ ਕਰਨੀ ਚਾਹੀਦੀ ਸੀ ਉਹ ਨਹੀਂ ਕਰ ਰਹੀਆਂ।
ਜੀ
ਜੇ ਸਮੇਂ ਸਿਰ ਚੋਣ ਹੋਈ ਹੁੰਦੀ ਤਾਂ ਇਹ ਮੰਗ ਹੀ ਨਾ ਉੱਠਦੀ। 2016 ਤੋਂ ਚੋਣ ਹੁਣ 2016 ਚ ਹੋ ਜਾਣੀ ਚਾਹੀਦੀ ਸੀ, ਉਹ ਤੋਂ ਬਾਅਦ ਕਿੰਨੀ ਵਾਰ ਹੋ ਜਾਣੀ ਸੀ? ਮਤਲਬ 2 ਵਾਰ ਤਾਂ ਹੋ ਜਾਣੀ ਸੀ ਨਾ, ਜੇ 5-5 ਸਾਲ ਦੇ ਆਪਾਂ ਤੈਅ ਵੱਖਵੇ ਹਿਸਾਬ ਨਾਲ ਦੇਖੀਏ। ਤੇ ਤੁਸੀਂ ਉਸ ਨੂੰ ਕਰਾ ਕੀ ਰਾਜੀ? ਕਿੰਨੇ ਮੈਂਬਰ ਇਹ ਤੋਂ ਤੁਰ ਗਏ, ਹੈ ਨਾ, ਕਿੰਨੇ ਵਿਦੇਸ਼ਾਂ 'ਚ ਬੈਠੇ ਨੇ। ਤੇ ਉਹ ਅੱਜ ਇੱਕ ਮੇਰੀ ਵਿਦਵਾਨ ਨਾਲ ਗੱਲ ਹੋ ਰਹੀ ਸੀ, ਪ੍ਰੋਫੈਸਰ ਸਾਹਿਬ, ਉਹ ਕਹਿੰਦੇ ਵੀ ਜੇ ਦਵਾਈ ਐਕਸਪਾਇਰ ਹੋ ਜਾਵੇ ਤਾਂ ਐਕਸਪਾਇਰ ਦਵਾਈ ਦਾ ਫਾਇਦਾ ਤਾਂ ਨਹੀਂ ਹੁੰਦਾ, ਨੁਕਸਾਨ ਜ਼ਰੂਰ ਹੋ ਜਾਂਦਾ। ਉਹ ਕਹਿੰਦੇ ਵੀ ਜੇ ਹੁਣ ਸ਼੍ਰੋਮਣੀ ਕਮੇਟੀ ਦੀ ਸਮਾਧ ਮੁੱਕ ਚੁੱਕੀ ਆ ਤੇ ਉਹ ਤੋਂ ਬਾਅਦ ਜੇ ਨਵੀਂ ਧਿਰ ਆਊਗੀ ਉਹ ਨਹੀਂ ਤਾਂ ਫਿਰ ਨਵਾਂ ਵਿਚਾਰ, ਨਵੀਂ ਸੋਚ, ਨਵਾਂਪਣ ਉਹਦੇ ਵਿੱਚ, ਨਵੀਂ ਤਾਜ਼ਗੀ ਕਿਵੇਂ ਆਊਗੀ?
ਜੀ
ਇਹ ਸਵਾਲ ਫਿਰ ਇਹ ਖੜਾ ਕਿ ਜੇ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਇਹਦੀ ਮੰਗ ਕਰ ਰਿਹਾ, ਠੀਕ ਹੈ ਕਾਂਗਰਸ ਦੇ ਕੁਝ ਲੀਡਰ ਖਾਸ ਕਰ ਮਾਝੇ ਨਾਲ ਸੰਬੰਧਿਤ ਤਾਂ ਹੈਗੇ ਨੇ ਜਿਹੜੇ ਪੰਥਕ ਸਿਆਸਤ ਵੀ ਕਰਦੇ ਨੇ ਕਿਉਂਕਿ ਉਹ ਖੇਤਰ ਗੜ ਹੈ, ਉਹਨਾਂ ਨੇ ਉਹਨੂੰ ਵੀ ਧਿਆਨ 'ਚ ਰੱਖਣਾ। ਮੈਂ ਕਹਿੰਦਾ ਆਪਣੀ ਵੋਟ ਬੈਂਕ ਨੂੰ ਧਿਆਨ 'ਚ ਰੱਖ ਕੇ ਬੋਲਿਆ ਹੋਵੇ ਕਿ ਸੁਖਜਿੰਦਰ ਰੰਧਾਵਾ ਨੇ ਇਹਦੀ ਮੰਗ ਕੀਤੀ ਤਾਂ ਬਾਕੀ 12 ਮੈਂਬਰਾਂ ਨੇ ਉਹਦਾ ਸਾਥ ਦਿੱਤਾ। ਵੈਸੇ ਤਾਂ ਚੰਗਾ ਹੁੰਦਾ ਇਹ ਮੰਗ ਬੀਬੀ ਹਰਸਿਮਰਤ ਕੌਰ ਬਾਦਲ ਕਰਦੀ, ਹੈਂ, ਚੰਗਾ ਹੁੰਦਾ ਇਹ ਮੈਂਬਰ ਪਾਰਲੀਮੈਂਟ ਖਾਲਸਾ ਹੋਰੀ ਕਰਦੇ, ਠੀਕ ਹੈ ਅੰਮ੍ਰਿਤਪਾਲ ਤਾਂ ਨਹੀਂ ਹੈਗਾ, ਹੈ ਨਾ, ਪਰ ਜੇ ਇੱਕ ਮੈਂਬਰ ਨੇ ਕੀਤੀ ਵੀ ਹੈ ਤਾਂ ਬਾਕੀ ਮੈਂਬਰ ਕੀ ਸਾਥ ਦਿੱਤਾ ਕਿ ਵੀ ਇਹ ਸੰਵਿਧਾਨਕ ਬਣਦਾ ਇਸ ਬੋਡੀ ਦੇ ਹਵਾਲੇ ਨਾਲ। ਪਰ ਇਸ ਨੁਕਤੇ ਤੇ ਗੱਲ ਕਰਦਿਆਂ ਕਿ ਉਹਨਾਂ ਨੇ ਮੰਗ ਕਰਤੀ ਕਿ ਉਧਰੋਂ ਲਿਖਤੀ ਜਵਾਬ ਆ ਗਿਆ, ਉਹਦੇ ਵਿੱਚੋਂ ਚਰਚਾ ਤੁਰਪੀ ਕੇ ਕੀ ਆਉਂਦੇ ਸਮੇਂ ਚੋਣਾਂ ਹੋ ਸਕਦੀਆਂ। ਵੈਸੇ ਇੱਥੇ ਵੀ ਨੁਕਤਾ ਹੋਈ ਖੜਾ ਹੈ ਵਿਜੇ ਜੀ ਕਿ ਪੰਜਾਬ ਸਰਕਾਰ ਨੇ ਭੇਜਣਾ ਹੁੰਦੇ ਨੇ 3 ਨਾਮ ਜਿਹਨਾਂ ਚੋਂ ਇੱਕ ਅਧਿਕਾਰੀ ਫਿਰ ਚੋਣ ਕਮਿਸ਼ਨ ਵਜੋਂ ਗੁਰਦੁਆਰਾ ਚੋਣ ਕਮਿਸ਼ਨ ਦਾ ਚੁਣਿਆ ਜਾਂਦਾ। SS ਸਾਰੋ ਸਾਹਿਬ ਦਾ ਕਾਰਜਕਾਲ ਜੂਨ 'ਚ ਮੁੱਕ ਗਿਆ ਤੇ ਉਹ ਤੋਂ ਬਾਅਦ ਅਜੇ ਤੱਕ 3 ਨਾਮ ਭੇਜੇ ਨਹੀਂ, ਹੈ ਨਾ, ਪਹਿਲਾਂ ਵੀ 4-4, 5-5 ਸਾਲ ਇਹ ਪੋਸਟ ਖਾਲੀ ਰਹੀ ਆ। ਤੇ ਹੁਣ ਜੇ ਪੰਜਾਬ ਸਰਕਾਰ ਨਾਮ ਨਹੀਂ ਭੇਜ ਰਹੀ, ਅਗਲੇ ਸੋਚਦੇ ਕਿ ਆਪਾਂ ਕਾਹਨੂੰ ਇਸ ਬਖੇੜੇ 'ਚ ਪੈਣਾ, ਐਵੇਂ ਜੇ ਹੁਣ SGPC ਦੀ ਚੋਣ ਹੋ ਜਾਵੇ, ਹੈ ਨਾ, 2027 ਤੋਂ ਪਹਿਲਾਂ, ਤਾਂ ਫਿਰ ਕਿਤੇ ਐਂ ਨਾ ਹੋਵੇ ਕਿ ਜਿਹੜਾ ਉੱਚ ਜਿੱਤ ਗਿਆ ਉਹਦੀ ਗੱਲ ਤੁਰ ਪਊਗੀ, ਆਪਾਂ ਪਿੱਛੇ ਰਹਿ ਜਾਈਏ, ਕਿਉਂਕਿ ਇਸ ਵਾਰ ਪੁਰਾਣਾ ਅਕਾਲੀ ਦਲ ਬਾਦਲ ਧਿਰ ਤਾਂ ਲੜੂਗਾ ਹੀ ਲੜੂਗਾ ਪੂਰੀ ਤਿਆਰੀ ਨਾਲ, ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਵੀ ਤਿਆਰੀ ਹੈ, ਅੰਮ੍ਰਿਤਪਾਲ ਸਿੰਘ ਦੀ ਧਿਰ ਦੀ ਵੀ ਤਿਆਰੀ ਹੈ, ਹੈ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਲੰਮੇ ਸਮੇਂ ਤੋਂ ਲੱਗੇ ਨੇ, ਹੈ ਨਾ, ਤੇ ਇਹ ਤੋਂ ਇਲਾਵਾ ਮਤਲਬ ਕਿ ਅੰਮ੍ਰਿਤਸਰ ਮਾਨ ਦਲ ਵੀ ਲੜਦਾ ਹੈ, ਤੇ ਸੰਤ ਸਮਾਜ ਕਦੇ ਬਾਦਲ ਧਿਰ ਵੱਲੋਂ ਲੜਦਾ ਰਿਹਾ, ਹੁਣ ਪਤਾ ਨਹੀਂ ਕਿੱਧਰੋਂ ਲੜੇ, ਹੈ, ਸੋ ਇਸ ਲਈ ਮਤਲਬ ਕਿੰਨੇ ਸਾਰਿਆਂ ਦੀ ਨਜ਼ਰ, ਤੇ ਇਸ ਲਈ ਮਾਨ ਦਲ ਨੂੰ ਡਰ ਲੱਗਦਾ ਕਿ ਜੇ ਕਿਤੇ ਚੋਣਾਂ ਹੋ ਗਈਆਂ ਕਿਤੇ ਜਿਹੜਾ SGPC ਲੈ ਗਿਆ ਕੱਲ੍ਹ ਨੂੰ ਉਹਦੀ ਚਰਚਾ ਪੰਜਾਬ 'ਚ ਤੁਰ ਪਈ ਕਿਤੇ ਉਲਟ ਨਾ ਹੋ ਜਾਵੇ ਗੇਮ।
ਜੀ
ਤੇ ਕੇਂਦਰ ਇਹ ਦੇਖੀ ਜਾਂਦੀ ਆ ਕਿ ਚੋਣਾਂ ਉਸ ਸਮੇਂ ਕਰਾਈਏ ਜਦੋਂ ਸਾਨੂੰ ਗਰੰਟੀ ਹੋ ਜਾਵੇ ਕਿ ਸਾਡੇ ਵਾਲੀ ਜਿੱਤ ਕੇ ਆਉਣਗੇ, ਮਤਲਬ ਜਿਹੜੇ ਉਹਨਾਂ ਦੇ ਕੰਟਰੋਲ 'ਚ ਰਹਿਣ, ਬੀਜੇਪੀ ਆਪਣੇ ਕੰਟਰੋਲ ਵਾਲੀ ਧਿਰ ਨੂੰ ਲਿਆਉਣਾ ਚਾਹੁੰਦੀ ਆ ਨਾ,
ਜੀ ਜੀ
ਤੇ ਇਹਦਾ ਮਤਲਬ ਇਹ ਮੰਨੀਏ ਕਿ ਉਹਨੂੰ ਹੁਣ ਲੱਗਦਾ ਕਿ ਹੁਣ ਵਾਲੀ ਧਿਰ ਸਾਡੇ ਕੰਟਰੋਲ 'ਚ ਆ ਜੇ, ਤੇ ਬਾਦਲ ਧਿਰ ਇਸੇ ਡਰ 'ਚੋਂ ਮੰਗ ਨਹੀਂ ਕਰਦੀ ਕਿ ਨਾ ਬਈ ਮਸਾਂ ਤਾਂ ਇੱਕ ਚੀਜ਼ ਆਪਣੇ ਕੋਲ ਹੈਗੀ ਆ, ਕਿਤੇ ਇਹ ਗੋਲਕਣੀਆਂ ਕੁੰਜੀਆਂ ਵੀ ਚੱਲ ਗਈਆਂ ਫਿਰ ਕੀ ਕਰਾਂਗੇ
ਜੀ।
ਸੋ ਇਸ ਲਈ ਸੋ ਇਹ ਸਾਰੇ ਪਹਿਲੂ ਅੱਜ ਇਸ ਮਤਲਬ ਕਿ ਇੱਕ ਸਵਾਲ ਉੱਠਣ ਦੇ ਨਾਲ ਚਰਚਾ 'ਚ ਆ ਗਏ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਆਉਂਦੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਦੀ ਨਿਯੁਕਤੀ, ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਹੁੰਦੀ ਹੈ ਕਿ ਉਸ ਤੋਂ ਬਾਅਦ ਪ੍ਰਕਿਰਿਆ ਅੱਗੇ ਵੱਧਦੀ ਹੈ ਕਿ ਚੋਣਾਂ ਹੁਣ ਵੀ ਹੋ ਜਾਣਗੀਆਂ, ਜਦੋਂ ਕਿ ਮੇਰੇ ਹਿਸਾਬ ਨਾਲ ਮਾਣਯੋਗ ਅਦਾਲਤਾਂ ਨੂੰ ਇਸ ਤੋਂ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ ਵੀ ਕਿ ਘੱਟੋ ਘੱਟ ਜਦੋਂ 5 ਸਾਲ ਤੋਂ ਬਾਅਦ ਪੰਚਾਇਤੀ ਚੋਣਾਂ, ਨਗਰ ਨਿਗਮ ਨਗਰ ਕੌਂਸਲ ਚੋਣਾਂ ਦੀ ਗੱਲ ਹੁੰਦੀ ਹੈ, ਜਦੋਂ ਲੋਕ ਸਭਾ ਵਿਧਾਨ ਸਭਾ ਚੋਣਾਂ 'ਚ ਦੇਰੀ ਨਹੀਂ ਹੁੰਦੀ, ਫਿਰ ਇਹ ਵੀ ਉਸੇ ਨੁਕਤੇ ਦੇ ਤਹਿਤ ਉਸੇ ਸੰਵਿਧਾਨ ਦੇ ਤਹਿਤ ਬਣੀ ਬਾਡੀ ਆ, ਫਿਰ ਇਹਦੀ ਚੋਣਾਂ ਕਿਉਂ ਲਟਕਦੀਆਂ?
ਜੀ
ਅਤੇ ਦੂਜੇ ਪਾਸੇ ਕੁਝ ਤਰ੍ਹਾਂ ਇਹ ਵੀ ਗੱਲ ਕਰਨ ਲੱਗ ਪਏ ਆ ਵੀ ਕਿ ਜੇ ਦਿੱਲੀ ਵੱਖਰੀ ਬਣਾ ਗਈ, ਹਰਿਆਣਾ ਵੱਖਰੀ ਬਣਾ ਗਈ, ਅਤੇ ਹੁਣ SGPC ਦਾ ਕੰਟਰੋਲ ਲੈ ਦੇ ਕੇ ਹਿਮਾਚਲ, ਚੰਡੀਗੜ੍ਹ ਪੰਜਾਬ ਤੱਕ ਹੀ ਰਹਿ ਗਿਆ, ਅਤੇ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਦੇ ਨਾਂ 'ਤੇ ਉਹਦੇ ਵਿੱਚ ਆ ਜਾਊਗਾ, ਇਹ ਆਪਣੀ ਉਹ ਬਣਾ ਲੈਣ ਜਿਵੇਂ ਹਰਿਆਣਾ ਅਤੇ ਦਿੱਲੀ ਨੇ ਬਣਾ ਲਈ, ਸੂਬੇ ਵਾਲਾ ਬਣਾ ਲੈਣ, ਸੂਬਾ ਸਰਕਾਰ ਫਿਰ 5 ਸਾਲ ਬਾਅਦ ਕਰਾ ਲਿਆ ਕਰੇ,
ਜੀ
ਅਤੇ ਇਹ ਵੀ ਚਰਚਾ। ਪਰ ਇਹਦੇ ਉੱਤੇ ਕੋਈ ਵੀ ਧਰਮੇਲਾ ਦਾ ਆਉਣ ਲਈ ਹਜੇ ਤਿਆਰ ਨਹੀਂ ਗੀ। ਸੋ ਇਸ ਲਈ SGPC ਦੀਆਂ ਚੋਣਾਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹਦੇ ਬਾਰੇ ਤਾਂ ਸਪਸ਼ਟ ਨਹੀਂ, ਪਰ ਸੰਸਦ 'ਚ ਸਵਾਲ ਜ਼ਰੂਰ ਉੱਠਿਆ ਜੀ।
ਤੇ ਦੀਪਕ ਜੀ, ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕੋ ਤੀਰ ਨਾਲ ਕਈ ਨਿਸ਼ਾਨੇ ਸਾਧੇ ਨੇ, ਕੀ ਕਿਹਾ ਉਹਨਾਂ ਨੇ?
ਆਪਾਂ ਪਿਛਲੇ ਦਿਨੀ ਗੱਲ ਕਰ ਰਹੇ ਸੀਗੇ ਵਿਜੇ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਲਗਾਤਾਰ ਪੰਥਕ ਜਮਾਤ ਵੱਲੋਂ, ਜਿਹੜੀ ਬਾਦਲ ਧਿਰ ਨਾਲ ਹੈ ਉਹਦੇ ਵੱਲੋਂ ਤਾਬੜਤੋੜ ਹਮਲੇ ਹੋ ਰਹੇ ਨੇ, ਚਾਹੇ ਉਹ ਜਸਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੇ ਬੋਲ ਹੋਣ, ਚਾਹੇ ਉਹ SGPC ਦੇ ਪ੍ਰਧਾਨ ਐਡਵੋਕੇਟ ਸੁਨੀਲ ਸਿੰਘ ਧਾਮੀ ਦੇ ਬੋਲ ਹੋਣ, ਚਾਹੇ ਅਕਾਲੀ ਲੀਡਰਸ਼ਿਪ ਬੋਲ ਰਹੀ ਹੋਵੇ ਬਾਦਲ ਧਿਰ ਵਾਲੀ, ਅਤੇ ਚਾਹੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਜਿਹੜੇ ਮੌਜੂਦਾ ਦੌਰ ਦੇ ਵਿੱਚ ਹੈੱਡ ਗ੍ਰੰਥੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਨੇ ਕਿਹਾ ਹੋਵੇ, ਉਹ ਉਹਨਾਂ ਨੇ ਵੀ ਉਹੀ ਗੱਲ ਦੁਹਰਾਈ ਸੀ ਬਈ ਕਿ ਸ਼ੋਭਦਾ ਨਿਗਾ ਜੀ ਤੁਸੀਂ ਜਥੇਦਾਰ ਰਹੇ ਹੋਵੋ ਤਾਂ ਇਹ ਵਿਅਕਤੀ ਮਤਲਬ ਕਿ ਇਸ ਤਰ੍ਹਾਂ ਦੇ ਰਾਜਨੀਤਿਕ ਅਹੁਦੇ 'ਤੇ ਜਾਣਾ ਗੁਰੂ ਦੀ ਸੇਵਾ ਤੋਂ ਵੱਡੀ ਸੇਵਾ ਨਹੀਂ ਹੁੰਦੀ, ਤੁਹਾਨੂੰ ਐਡੀ ਵੱਡੀ ਸੇਵਾ ਮਿਲੀ ਸੀ, ਆਹ ਲੋੜ ਨਹੀਂ ਸੀ ਵਿਅਕਤੀ ਵਿਸ਼ੇਸ਼ ਵਾਲੀ ਸੇਵਾ। ਉਹ ਕਹਿੰਦੇ ਬਿਲਕੁਲ, ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਬੜਾ ਤਰਕ ਅਧਾਰਤ ਜਵਾਬ ਦਿੰਦਿਆਂ ਕਿਹਾ ਕਿ ਬਿਲਕੁਲ ਸਹੀ ਕਿਹਾ ਗਿਆਨੀ ਰਘਵੀਰ ਸਿੰਘ ਨੇ, ਉਹ ਕਹਿੰਦੇ ਕਿ ਗੁਰੂ ਦੀ ਸੇਵਾ ਤੋਂ ਵੱਡੀ ਸੇਵਾ ਨਹੀਂ ਹੁੰਦੀ, ਵਿਅਕਤੀ ਦੀ ਸੇਵਾ ਤਾਂ ਵੱਡੀ ਕਿਵੇਂ ਹੋ ਸਕਦੀ ਹੈ? ਕਹਿੰਦੇ ਫਿਰ ਮੈਂ ਇਸੇ ਲਈ ਇੱਧਰ, ਕਿਉਂਕਿ ਉੱਥੇ ਗੁਰੂ ਦੀ ਸੇਵਾ ਦੀ ਬਜਾਏ ਵਿਅਕਤੀ ਦੀ ਸੇਵਾ ਨਾਲ ਉਹਦਾ ਮਿਲਦਾ
ਜੀ।
ਉਹਨਾਂ ਦਾ ਨਿਸ਼ਾਨਾ ਗਿਆਨੀ ਰਘਵੀਰ ਸਿੰਘ 'ਤੇ ਸੀ ਕਿ ਤੁਹਾਨੂੰ ਜਦੋਂ ਹਟਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ, ਅਤੇ ਤੁਹਾਡੇ ਕੋਲ ਹੈੱਡ ਗ੍ਰੰਥੀ ਵਾਲੀ ਸੇਵਾ ਰਹਿ ਗਈ, ਅਤੇ ਤੁਹਾਨੂੰ ਪਤਾ ਲੱਗਿਆ ਕਿ ਤੁਹਾਨੂੰ ਉਹ ਤੋਂ ਵੀ ਹਟਾ ਰਹੇ, ਤੁਸੀਂ ਅਦਾਲਤ ਤੱਕ ਚਲੇ ਗਏ ਸੀ ਉਹਨੂੰ ਬਚਾਉਣ ਦੇ ਲਈ ਆਪਣੀ ਉਸ ਕੁਰਸੀ ਨੂੰ, ਅਤੇ ਉਸ ਤੋਂ ਬਾਅਦ ਸਮਝੌਤਾ ਹੋਇਆ ਤੁਹਾਡੀ, ਤੁਸੀਂ ਫਿਰ ਕੇਸ ਵਾਪਸ ਲੈ ਕੇ ਆ, ਮੇਰੀ ਕੁਰਸੀ ਬਰਕਰਾਰ ਹੈ। ਉਹ ਕਹਿੰਦੇ ਮਤਲਬ ਵਿਅਕਤੀ ਵਿਸ਼ੇਸ਼ ਦੀ ਸੇਵਾ ਨਾਲ, ਵਿਅਕਤੀ ਵਿਸ਼ੇਸ਼ ਦੀ ਆਸ਼ੀਰਵਾਦ ਨਾਲ ਹੈ ਨਾ, ਗੁਰੂ ਦੀ ਸੇਵਾ ਨਾਲ ਤਾਂ ਨਹੀਂ ਹੈ ਨਾ, ਫਿਰ ਤੁਸੀਂ ਕਹਿੰਦੇ ਇਹਦਾ ਮਤਲਬ। ਅਤੇ ਕਹਿੰਦੇ ਫਿਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਸੇਵਾ ਨਹੀਂ ਕਰ ਸਕਦਾ ਸੀ, ਮੈਨੂੰ ਗੁਰੂ ਦੀ ਸੇਵਾ ਮਨਜ਼ੂਰ ਹੈ, ਉੱਥੇ ਵੀ ਮੈਂ ਗੁਰੂ ਦੀ ਸੇਵਾ ਕਰ ਰਿਹਾ ਸੀ, ਮੈਂ ਇੱਥੇ ਵੀ ਪੰਥ ਦੀ ਸੇਵਾ ਕਰ ਰਿਹਾ। ਹੁਣ ਇਹ ਤਾਂ ਪੰਥ ਤੈਅ ਕਰੂਗਾ ਜੀ ਉਹਨਾਂ ਦੇ ਇਸ ਤਰਕ ਨੂੰ ਉਹ ਕਿਵੇਂ ਲੈਂਦਾ ਹੈ ਨਾ। ਪਰ ਉਹਨਾਂ ਨੇ ਇਕੱਲੇ ਇੱਥੇ ਤੱਕ ਨਹੀਂ ਰੁਕੇ, ਮਤਲਬ ਇਸ ਤਰੀਕਾਕਾਰ ਨਾਲ ਉਹਨਾਂ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ ਕਿ ਭਾਈ SGPC ਨੂੰ, ਜਥੇਬਾਰ ਸਾਹਿਬਾਨ ਨੂੰ, ਇਸ ਰੁਤਬਿਆਂ ਨੂੰ ਕੰਟਰੋਲ ਸੁਖਬੀਰ ਬਾਦਲ ਚਲਾ ਰਿਹਾ, ਉਹ ਤੈਅ ਕਰਦਾ ਕਿਹਨੂੰ ਲਾਉਣਾ ਕਿਹਨੂੰ ਹਟਾਉਣਾ, ਚਾਹੇ ਹੈੱਡ ਗ੍ਰੰਥੀ ਸੇਵਾ ਹੋਵੇ, ਚਾਹੇ ਮਤਲਬ ਕਿ ਸਿੰਘ ਸਾਹਿਬ ਵਜੋਂ ਸੇਵਾ ਹੋਵੇ। ਸੋ ਇੱਕ ਤਰ੍ਹਾਂ ਸੁਖਬੀਰ 'ਤੇ ਨਿਸ਼ਾਨਾ, ਫਿਰ ਉਹ ਇਹ ਤੋਂ ਅਗਾਂਹ ਵੀ ਵਧੇ
ਜੀ।
ਉਹ ਕਹਿੰਦੇ ਵੀ ਮੈਂ ਪੰਥਕ ਜਮਾਤ ਦੀ ਨੁਮਾਇੰਦਗੀ ਕਰ ਰਿਹਾ, ਮੈਂ ਜੇ ਪ੍ਰਧਾਨ ਵਜੋਂ ਆਇਆ ਤਾਂ ਨਾ ਮੈਂ MC ਦੀ ਚੋਣ ਲੜਨੀ ਆ, ਨਾ MP ਦੀ ਚੋਣ ਲੜਨੀ ਆ, ਨਾ ਮੈਂ ਮੁੱਖ ਮੰਤਰੀ ਬਣਨਾ। ਮਤਲਬ ਇਹ ਨੁਕਤਾ ਛੂ ਕੇ ਉਹਨਾਂ ਨੇ ਕਿਤਨਾ ਕਿਤੇ ਸੁਖਬੀਰ ਬਾਦਲ ਨੂੰ ਵੀ ਕਟਹਿਰੇ 'ਚ ਰੱਖਿਆ ਅਤੇ ਬਾਕੀ ਦਲਾਂ ਨੂੰ ਵੀ ਕਟਹਿਰੇ 'ਚ ਖੜਾ ਲਿਆ ਕਿ ਭਰਾਵੋ ਤੁਹਾਡੇ ਦਾ ਪ੍ਰਧਾਨ ਬਣਨ ਦਾ ਮਤਲਬ ਹੁੰਦਾ ਹੀ ਕਿ ਮੈਂ ਹੀ ਹੁਣ ਮੁੱਖ ਮੰਤਰੀ ਦਾ ਉਮੀਦਵਾਰ ਹਾਂ
ਜੀ,
ਅਤੇ ਇੱਥੇ ਤਾਂ ਤੈਅ ਹੀ ਹੈ ਕਿ ਪ੍ਰਧਾਨ ਨੇ ਚੋਣ ਹੀ ਨਹੀਂ ਲੜਨੀ ਕੋਈ ਰਾਜਨੀਤੀ। ਤੋ ਇੱਕ ਤਰੀਕੇ ਕਾਰਨ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ 'ਤੇ ਉਹ ਕਾਇਮ ਰਹਿੰਦੇ ਨੇ ਜਾਂ ਉਹਨਾਂ ਦੀ ਪਾਰਟੀ ਕਾਇਮ ਰਹਿੰਦੀ ਹੈ ਕਿ ਨਹੀਂ, ਜੇ ਕੱਲ੍ਹ ਨੂੰ ਸੱਤਾ ਵਾਲੇ ਪਾਸੇ ਨੂੰ ਕੁਝ ਨੇੜੇ ਜਾਂਦਾ ਹੱਥ ਪੈਂਦਾ ਦਿਖਿਆ, ਪਤਾ ਨਹੀਂ ਕੌਣ ਪਲਟ ਜਾਵੇ ਕਦੋਂ
ਜੀ,
ਹੈ ਨਾ, ਕੌਣ ਕਿਹੜਾ ਨਿਯਮ ਬਦਲ ਲਵੇ। ਇੱਥੇ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਰਹੇ ਮੇਰੀ ਆਖਰੀ ਚੋਣ ਹੈ, ਕੈਪਟਨ ਅਮਰਿੰਦਰ ਵੀ ਕਹਿੰਦੇ ਰਹੇ ਮੇਰੀ ਆਖਰੀ ਚੋਣ, ਉਹ ਤੋਂ ਬਾਅਦ ਲੜ ਲਏ। ਸੋ ਪਰ ਫਿਰ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਆਪਣੀ ਸ਼ਾਖ ਬਣਾਈ ਹੈ ਉਹਦੇ ਆਧਾਰ 'ਤੇ ਉਹਨਾਂ ਦੇ ਅੱਜ ਦੇ ਤਰੀਕ ਦੇ ਵਿੱਚ ਇਹ ਬੋਲਾਂ ਦੇ ਅਰਥ ਨੇ ਕਿ ਉਹਨਾਂ ਨੇ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਸ਼ੀਸ਼ਾ ਲਗਾ ਕੇ ਦੇਖੋ ਮੈਂ ਰਾਜਨੀਤਿਕ ਲਾਲਸਾ ਲਈ ਨਹੀਂ ਆਇਆ, ਇਸ ਅਹੁਦੇ ਨੂੰ ਮੈਂ ਪ੍ਰਵਾਨ ਤਾਂ ਕੀਤਾ ਕਿ ਭਾਈ ਚੋਣ ਨਹੀਂ ਲੜਨੀ ਕੋਈ
ਜੀ।
ਇਹ ਤੋਂ ਗਾ ਉਹ ਕਹਿੰਦੇ ਭਾਈ ਮੈਂ ਪ੍ਰਧਾਨਗੀ ਸੰਭਾਲੀ ਆ, ਮੈਂ ਕੋਈ ਟਿੱਪਰ ਨਹੀਂ ਪਾ ਲਿਆ, ਮੈਂ ਮਾਈਨਿੰਗ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ, ਮੈਂ ਰੇਹੜੀ ਫੜੀ ਦੁਕਾਨ ਕੋਈ ਬਿਜ਼ਨਸ ਨਹੀਂ ਸ਼ੁਰੂ ਕਰ ਲਿਆ। ਇਹਦੇ ਰਾਹੀਂ ਉਹਨਾਂ ਨੇ ਸਮੁੱਚੀ ਰਾਜਨੀਤਿਕ ਜਮਾਤ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ, ਕਿਉਂਕਿ ਅੱਜ ਦੀ ਤਰੀਕ 'ਚ ਮੰਨਿਆ ਜਾਂਦਾ ਕਿ ਜਿਹੜੇ ਬਿਜ਼ਨਸਮੈਨ ਰਾਜਨੀਤੀ 'ਚ ਆਉਂਦੇ ਨੇ ਉਹ ਆਪਣਾ ਬਿਜ਼ਨਸ ਵਧਾਉਣ ਲਈ ਜਾਂ ਬਚਾਉਣ ਲਈ ਆਉਂਦੇ ਨੇ, ਤੇ ਜਿਹੜੇ ਹੋਰ ਕਿਸੇ ਪਾਸਿਓਂ ਹੋ ਕੇ ਆਉਂਦੇ ਨੇ ਉਹ ਤੋਂ ਬਾਅਦ ਉਹ ਬਿਜ਼ਨਸਮੈਨ ਬਣ ਜਾਂਦੇ ਨੇ
ਜੀ।
ਸੋ ਇਸ ਲਈ ਉਹਨਾਂ ਨੇ ਉਹਦੇ ਪ੍ਰਯੋਗ, ਸੋ ਇੱਕ ਤੀਰ ਨਾਲ ਕਈ ਨਿਸ਼ਾਨੇ ਟੁੰਬੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ।
ਦੀਪਕ ਜੀ, ਪਿਛਲੇ ਮਹੀਨੇ ਉਪ ਰਾਸ਼ਟਰਪਤੀ ਜਗਦੀਪ ਧਨਕਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ, ਹੁਣ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ, ਅਤੇ ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਇਹ ਗੱਲ ਫਿਰ ਤੈਅ ਹੀ ਹੈ ਕਿ ਐਤਕੀ ਹੁਣ ਜਿਹੜਾ ਨਵਾਂ ਉਪ ਰਾਸ਼ਟਰਪਤੀ ਹੋਏਗਾ ਉਹ ਦੱਖਣੀ ਭਾਰਤ ਨਾਲ ਸੰਬੰਧਿਤ ਹੋਏਗਾ ਜੀ?
ਬਿਲਕੁਲ ਜੀ, ਦੱਖਣੀ ਭਾਰਤ ਤੋਂ ਉਪਰਾਸ਼ਟਰਪਤੀ ਮਿਲਣਾ ਤੈਅ ਹੋ ਗਿਆ, ਕਿਉਂਕਿ ਦੋਵਾਂ ਧਿਰਾਂ ਨੇ ਆਪਣਾ ਉਮੀਦਵਾਰ ਦੱਖਣੀ ਖੇਤਰ ਤੋਂ ਹੀ ਐਲਾਨਿਆ, ਦੱਖਣੀ ਭਾਰਤ ਤੋਂ ਹੀ ਐਲਾਨਿਆ। ਐਨਡੀਏ ਗੱਠਜੋੜ ਸਭ ਤੋਂ ਪਹਿਲਾਂ ਐਲਾਨ ਚੁੱਕਿਆ ਸੀ, ਹੁਣ ਇੰਡੀਆ ਗੱਠਜੋੜ ਨੇ ਵੀ ਆਪਣਾ ਉਮੀਦਵਾਰ ਮੈਦਾਨ 'ਚ ਉਤਾਰ ਦਿੱਤਾ ਹੈ। ਇੱਕ ਦਾ ਉਮੀਦਵਾਰ ਤਾਮਿਲਨਾਡੂ ਤੋਂ ਹੈ, ਦੂਸਰੇ ਦਾ ਆਂਧਰਾ ਪ੍ਰਦੇਸ਼ ਤੋਂ ਹੈ, ਪਰ ਜਗਦੀਪ ਧਨਖੜ ਹੋਰਾਂ ਨੂੰ ਲੈ ਕੇ ਇੱਕ ਚਰਚਾ ਕਾਫੀ ਛਿੜੀ ਹੈ। ਜਗਦੀਪ ਧਨਖੜ ਹੋਰਾਂ ਦਾ ਜੁਲਾਈ 'ਚ ਅਸਤੀਫਾ ਆਇਆ ਸੀ,
ਜੀ
ਜਦੋਂ ਕਿ ਉਹਨਾਂ ਦਾ ਕਾਰਜਕਾਲ 2027 ਤੱਕ ਪਿਆ ਸੀ। ਮਤਲਬ ਉਹਨਾਂ ਦਾ ਵੈਸੇ ਬਤੌਰ ਰਾਜਪਾਲ ਜਦੋਂ ਪੱਛਮੀ ਬੰਗਾਲ ਦੇ ਉਹ ਰਾਜਪਾਲ ਸੀ ਤਦ ਵੀ ਵਿਵਾਦਾਂ 'ਚ ਰਹੇ, ਤੇ ਪਰ ਉਸੇ ਦਾ ਇਨਾਮ ਸ਼ਾਇਦ ਉਹਨਾਂ ਨੂੰ ਉਪਰਾਸ਼ਟਰਪਤੀ ਵਜੋਂ ਮਿਲਿਆ ਸੀ, ਤੇ ਪਰ ਪਤਾ ਨਹੀਂ ਕਿਉਂ ਬੀਜੇਪੀ ਨਾਲ ਵਿਗੜ ਗਈ, ਮੋਦੀ ਟੀਮ ਨਾਲ ਵਿਗੜ ਗਈ, ਤੇ ਜੀ ਉਹਨਾਂ ਤੋਂ ਅਹੁਦਾ ਵਾਪਸ ਲੈ ਲਿਆ ਗਿਆ। ਦੇਖੋ ਮਤਲਬ ਕਿ ਵੈਸੇ ਤਾਂ ਉਹਨਾਂ ਨੇ ਅਸਤੀਫਾ ਦਿੱਤਾ, ਪਰ ਇਹ ਸਾਰਿਆਂ ਨੂੰ ਪਤਾ ਕਿ ਅਸਤੀਫਾ ਦਿੱਤਾ ਜਾਂ ਅਹੁਦਾ ਵਾਪਸ ਲਿਆ ਉਹਨਾਂ ਤੋਂ ਸਭ ਨੂੰ ਪਤਾ। ਪਰ ਕਪਿਲ ਸਿੱਬਲ ਨੇ ਤਾਂ ਇਹ ਤੋਂ ਵੀ ਗਾਂਹ ਵੱਧ ਕੇ ਦੋਸ਼ ਲਾਤਾ ਜੀ ਸੱਤਾਧਾਰੀ ਧਿਰ ਤੇ। ਉਹ ਕਹਿੰਦੇ ਕਿ ਭਾਈ ਦੱਸ ਤਾਂ ਦਿਓ ਕਿ ਅਸਤੀਫਾ ਦੇਣ ਤੋਂ ਬਾਅਦ ਧਨਖੜ ਸਾਹਿਬ ਹੈ ਕਿੱਥੇ, ਕਿ ਤੁਸੀਂ ਅਗਵਾ ਕੀਤੇ ਹੋਏ ਨੇ, ਲੁਕੋਏ ਹੋਏ ਨੇ, ਕਿੱਥੇ ਨੇ ਉਹ, ਕਿਉਂ ਨਹੀਂ ਦਰਸ਼ਨ ਹੁੰਦੇ ਉਹਨਾਂ ਦੇ, ਕਿਉਂ ਨਹੀਂ ਸਾਹਮਣੇ ਆ ਰਹੇ, ਕਿੱਥੇ ਆ, ਪਤਾ ਲੱਗਿਆ ਕੁਛ
ਜੀ?
ਕੀ ਸੱਚਮੁੱਚ ਉਹਨਾਂ ਨੂੰ ਦ੍ਰਿਸ਼ ਤੋਂ ਪਰੇ ਰੱਖਿਆ ਗਿਆ ਕਿ ਜਦੋਂ ਤੱਕ ਉਪ ਚੋਣ ਉਪਰਾਸ਼ਟਰਪਤੀ ਚੋਣ ਨਹੀਂ ਹੋ ਜਾਂਦੀ ਤਦ ਤੱਕ ਤੁਸੀਂ ਸਾਹਮਣੇ ਨਹੀਂ ਆਉਣਾ? ਕੀ ਕੋਈ ਡਰ ਹੈ ਕਿ ਉਹ ਖੁਲਾਸਾ ਕਰ ਸਕਦੇ ਨੇ, ਕੋਈ ਵਿਦਰੋਹ ਪੈਦਾ ਹੋ ਸਕਦਾ, ਉਹਦੇ ਨਾਲ ਸੱਤਾਧਾਰੀ ਧਿਰ ਦੀ ਚੋਣ ਤੇ ਅਸਰ ਪੈ ਸਕਦਾ, ਕੀ ਹੈ? ਪਰ ਇਹ ਸਭ ਦੇ ਦਰਮਿਆਨ ਐਨਡੀਏ ਨੇ ਜਦੋਂ ਸੀਪੀ ਰਾਧਾ ਕ੍ਰਿਸ਼ਨ ਹੋਰਾਂ ਨੂੰ ਉਮੀਦਵਾਰ ਬਣਾਇਆ, ਸੀਪੀ ਰਾਧਾ ਕ੍ਰਿਸ਼ਨਨ ਮਤਲਬ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਸੀਗੇ, ਇਹ ਤੋਂ ਪਹਿਲਾਂ ਵੀ ਉਹ ਝਾਰਖੰਡ ਦੇ ਰਾਜਪਾਲ ਰਹੇ ਨੇ ਬੀਜੇਪੀ ਦੇ ਆਸ਼ੀਰਵਾਦ ਨਾਲ, ਬਲਕਿ ਮਤਲਬ ਉਹਨਾਂ ਕੋਲ ਵਾਧੂ ਭਾਰ ਤੇਲੰਗਾਨਾ ਤੇ ਪੈਂਡੂਚੇਰੀ ਦਾ ਵੀ ਰਿਹਾ, ਤੇ ਇਸ ਤੋਂ ਇਲਾਵਾ ਉਹ ਮੈਂਬਰ ਪਾਰਲੀਮੈਂਟ ਰਹੇ ਨੇ, ਹੈ ਤਾਮਿਲਨਾਡੂ ਸੂਬੇ ਦੇ ਬੀਜੇਪੀ ਦੇ ਪ੍ਰਧਾਨ ਰਹੇ ਨੇ, ਸੋ ਇਸ ਲਈ ਉਹਨਾਂ ਦਾ ਬੀਜੇਪੀ ਨਾਲ ਇੱਕ ਲੰਮਾ ਪੀਰੀਅਡ ਤੁਰਿਆ ਆਉਂਦਾ ਜਿਹਦੇ ਵਿੱਚ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਉਹਨਾਂ ਦਾ ਜਿੱਤਣਾ ਵੀ ਤੈਅ
ਜੀ।
ਪਰ ਇਹ ਮੰਨਿਆ ਜਾਂਦਾ ਕਿ ਜੇਕਰ ਦੱਖਣੀ ਭਾਰਤ ਤੋਂ ਕੋਈ ਉਮੀਦਵਾਰ ਆ ਜਾਵੇ ਤਾਂ ਉਹ ਇਕਜੁੱਟ ਹੋ ਜਾਂਦੇ ਨੇ ਉੱਥੋਂ ਦੇ ਸਾਰੇ ਸੂਬਿਆਂ ਦੇ ਨੁਮਾਇੰਦੇ, ਮਤਲਬ ਕਿ ਚਾਹੇ ਮਤਲਬ ਕਿ ਸਾਹਮਣੇ ਵਾਲੀ ਧਿਰ ਦਾ ਹੋਵੇ ਬੰਦਾ, ਚਾਹੇ ਉਹਦਾ ਹੋਵੇ, ਜਦੋਂ ਇਹੀ ਸਥਿਤੀ ਆਉਂਦੀ ਆ ਤਾਂ ਕਹਿੰਦੇ ਕਿ ਇਕੱਲੇ ਇੱਕ ਸੂਬੇ ਨਾਲ ਸੰਬੰਧਿਤ ਨਹੀਂ, ਦੱਖਣੀ ਭਾਰਤ ਦੇ ਵੱਖ ਵੱਖ ਸੂਬਿਆਂ ਨਾਲ ਸੰਬੰਧਿਤ ਲੋਕ ਇਕਜੁੱਟ ਹੋ ਜਾਂਦੇ ਨੇ ਕਿ ਵੀ ਆਪਾਂ ਪਹਿਲ ਆਪਣੇ ਖੇਤਰ ਨੂੰ, ਆਪਣੇ ਬੰਦੇ ਨੂੰ, ਆਪਣੇ ਇਲਾਕੇ ਨੂੰ ਦੇਣੀ ਆ। ਇੱਥੇ ਉੱਤਰੀ ਭਾਰਤ ਵਾਲੇ ਤਾਂ ਛੱਡੋ, ਇਕੱਲੇ ਪੰਜਾਬ ਵਾਲੇ ਨਹੀਂ ਇਕੱਠੇ ਹੁੰਦੇ ਜੀ
ਜੀ
ਕਿਸੇ ਮੁੱਦੇ ਤੇ, ਹੈ ਨਾ, ਇਹ ਵੀ ਸਮਝਣ ਦੀ ਲੋੜ ਆ, ਉੱਥੋਂ ਸਿੱਖਣ ਦੀ ਲੋੜ ਹੈ। ਹੁਣ ਇਸ ਨੂੰ ਲੈ ਕੇ ਕਿ ਇੰਡੀਆ ਗੱਠਜੋੜ 'ਚ ਫਿਕਰ ਸੀ ਕਿ ਵੀ ਇਹ ਤਾਂ ਆਪਾਂ ਇੱਕ ਮੋਮੈਂਟਮ ਬਣਾ ਰਹੇ ਹਾਂ ਸੱਤਾਧਾਰੀ ਧਿਰ ਦੇ ਖਿਲਾਫ਼, ਚਾਹੇ ਉਹ ਚੋਣ ਚੋਰੀ ਦਾ, ਵੋਟ ਚੋਰੀ ਦਾ, ਚਾਹੇ ਆ ਯਾਤਰਾ ਦੇ ਰੂਪ 'ਚ ਬਿਹਾਰ 'ਚ, ਹੈ ਨਾ, ਅਤੇ ਉਹ ਸਾਰੇ 'ਚ ਹਵਾ ਨਿਕਲ ਜੂਗੀ ਕਿ ਜੇ ਆਪਣੀਆਂ ਟੋਟਲ ਵੋਟਾਂ ਵੀ ਘੱਟ ਗਈਆਂ ਜਾਂ ਜੇ ਆਪਾਂ ਚੋਣ ਵੀ ਲੜਦੇ ਫਿਰ ਐਂ ਹੋਊਗਾ, ਲਓ ਜੀ ਭਗੌੜੇ ਹੋ ਗਏ
ਜੀ।
ਸੋ ਇਸ ਸਥਿਤੀ 'ਚ ਇੰਡੀਆ ਗੱਠਜੋੜ ਨੇ ਚੋਣ ਲੜਨਾ ਵੀ ਤੈਅ ਕੀਤਾ, ਅਤੇ ਤਾਂ ਕਿ ਘੱਟੋ ਘੱਟ ਦੱਖਣੀ ਭਾਰਤੀ ਮੈਂਬਰ ਪਾਰਲੀਮੈਂਟ ਨੇ ਜਿਹੜੇ ਲੋਕ ਸਭਾ ਰਾਜ ਸਭਾ ਵਾਲੇ ਵਿਰੋਧੀ ਧਿਰ ਦੇ ਨਾਲ, ਉਹ ਉੱਧਰ ਨਾ ਜਾ ਸਕਣ, ਉਹਨਾਂ ਨੂੰ ਇਹ ਬਦਲ ਦੇਣ ਦੇ ਲਈ ਇਹਨਾਂ ਨੇ ਵੀ ਫਿਰ ਦੱਖਣੀ ਭਾਰਤ ਤੋਂ ਹੀ ਆਂਧਰਾ ਪ੍ਰਦੇਸ਼ ਸੂਬੇ ਨਾਲ ਸੰਬੰਧਿਤ ਰਿਟਾਇਰਡ ਜਸਟਿਸ ਬੀ ਸੁਦਰਸ਼ਨ ਰੈਡੀ, ਉਹਨਾਂ ਨੂੰ ਆਪਣਾ ਲੀਡਰ, ਗੁਹਾਟੀ ਦੇ ਹਾਈਕੋਰਟ ਦੇ ਚੀਫ ਜਸਟਿਸ ਰਹੇ ਨੇ, ਹੈ ਨਾ, ਅਤੇ ਉਹਨਾਂ ਨੂੰ ਉਮੀਦਵਾਰ ਬਣਾਤਾ। ਹੁਣ ਇਹਦਾ ਮਤਲਬ ਇਹ ਕਾਂਟ ਤਾਂ ਖਤਮ ਹੋ ਗਈ, ਪਰ ਇਹ ਤੋਂ ਬਿਨਾਂ ਵੀ ਚੁਣੌਤੀ ਰਹੇਗੀ, ਕਿਉਂਕਿ ਕੁੱਲ ਵੋਟਰ 782 ਨੇ ਜੀ, ਲੋਕ ਸਭਾ ਦੇ ਵਿੱਚ 542 ਇਸ ਸਮੇਂ ਮੈਂਬਰ ਨੇ, ਵੈਸੇ 543 ਹੁੰਦੇ ਨੇ, ਇੱਕ ਸੀਟ ਖਾਲੀ ਹੈ, ਰਾਜ ਸਭਾ ਦੇ ਵਿੱਚ 245 ਮੈਂਬਰ ਹੁੰਦੇ ਨੇ, ਪਰ ਇਸ ਸਮੇਂ 240 ਨੇ, 5 ਸੀਟਾਂ ਖਾਲੀ ਨੇ, ਸੋ 240 ਰਾਜ ਸਭਾ ਦੀਆਂ, 542 ਲੋਕ ਸਭਾ ਦੀਆਂ, ਇਹ ਮਿਲਾ ਕੇ 782 ਇਸ ਮੌਕੇ ਮਤਲਬ ਕਿ ਮੈਂਬਰ ਹੈਗੇ ਨੇ ਜਿਨ੍ਹਾਂ ਨੇ ਤੈਅ ਕਰਨਾ। ਇਹਨਾਂ 'ਚੋਂ 391 ਜਿਹਨੂੰ ਪੈ ਗਏ ਜੀ ਉਹ ਜਿੱਤ ਜੂਗਾ
ਜੀ,
ਤੇ ਪਰ ਐਨਡੀਏ ਕੋਲ 422 ਮੈਂਬਰ ਨੇ ਇਸ ਮੌਕੇ, ਮਤਲਬ ਬਹੁਮਤ ਤੋਂ ਵੀ 31 ਜ਼ਿਆਦਾ
ਜੀ,
ਹੈ 293 ਲੋਕ ਸਭਾ 'ਚ ਨੇ, 129 ਉਹਨਾਂ ਕੋਲ ਰਾਜ ਸਭਾ 'ਚ ਨੇ, ਅਤੇ ਇੰਡੀਆ ਗੱਠਜੋੜ ਕੋਲ 312 ਨੇ, ਮਤਲਬ 79 ਵੋਟਾਂ ਉਹਨਾਂ ਦੀਆਂ ਘੱਟ ਨੇ ਬਹੁਮਤ ਤੋਂ, ਜਦੋਂ ਕਿ 48 ਮੈਂਬਰ ਉਹ ਨੇ ਜਿਹੜੇ ਦੋਵਾਂ 'ਚ ਨਾ ਇੰਡੀਆ 'ਚ ਨੇ ਨਾ ਐਨਡੀਏ 'ਚ ਨੇ, ਪਰ ਉਹ ਵੀ ਕਿਸੇ ਨਾ ਕਿਸੇ ਨੂੰ ਪਾਉਣਗੇ, ਧਨਖੜ ਉਹਨਾਂ ਨੂੰ 528 ਵੋਟਾਂ ਨਿਕਲੀਆਂ ਸੀ
ਜੀ।
ਸੋ ਇਸ ਲਈ ਇਸ ਦੇ ਬਾਵਜੂਦ ਇਹ ਦੱਸਣ ਲਈ ਸੱਤਾਧਾਰੀ ਧਿਰ ਨੂੰ ਕਿ ਦੇਖੋ ਵਿਰੋਧੀ ਧਿਰ ਹੈਗੀ ਹੈ, ਅਤੇ ਪਤਾ ਹੁੰਦਿਆਂ ਵੀ ਕਿ ਅਸੀਂ ਹਾਰਨਾ ਤਾਂ ਵੀ ਲੜ ਰਹੇ ਹਾਂ, ਉਹ ਇੱਕ ਸੁਨੇਹਾ ਦੇਣਾ ਚਾਹੁੰਦੇ ਨੇ। ਹਾਂ ਜੇ ਉਹਨਾਂ ਕੋਲ 312 ਮੈਂਬਰ ਹੈਗੇ, ਜੇ 310 ਵੀ ਰਹਿੰਦੇ ਨੇ ਤਾਂ ਵੀ ਸਵਾਲ ਹੋਊਗਾ ਕਿ ਸਾਨੂੰ ਤਾਂ ਲੱਗ ਗਈ, ਇਸ ਲਈ ਰਿਸਕ 'ਤੇ ਵੀ ਖੇਡਣਾ। ਸੋ ਪਰ ਜੋ ਵੀ ਹੋਵੇ, ਦੱਖਣੀ ਭਾਰਤ ਨੂੰ ਇਸ ਵਾਰ ਉਪ ਰਾਸ਼ਟਰਪਤੀ ਮਿਲ ਜਾਣਾ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।